ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸਿਰਲੇਖ ਹੈ, ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਿਓਪਾਰੀ। ਪਹਿਲਾ ਕਾਂਡ। ਕਾਬਲ ਸ਼ਹਿਰ ਅਫਗਾਨਾਂ ਦਾ ਕੇਂਦਰ, ਵਸੋਂ ਦੇ ਚਾਰ ਚੁਗਿਰਦੇ ਪਹਾੜ, ਸਜਰੀ ਬਰਫ਼ ਪੈ ਕੇ ਹੁਣੇ ਥੰਮੀ ਹੈ। ਮਕਾਨ, ਦਰਖਤ, ਪਹਾੜ, ਮੈਦਾਨ, ਰਾਹ, ਸੜਕਾਂ, ਸਭ ਬਰਫ਼ ਨੇ ਆਪਣੇ ਰੰਗ ਵਿੱਚ ਰੰਗ ਦਿੱਤੇ ਹਨ। ਨੂਰ ਹੀ ਨੂਰ ਹੋਇਆ ਪਿਆ ਹੈ। ਇੱਕ ਅਫਗਾਨ ਤੀਮੀ ਅਤੇ ਮਰਦ ਇੱਕ ਉੱਚੇ ਪਹਿਲੂਦਾਰ ਮਕਾਨ, ਜਿਹੜਾ ਕਿਸੇ ਵੱਡੇ ਸੌਦਾਗਰ ਦਾ ਲੱਗਦਾ ਹੈ, ਵਿੱਚ ਜ਼ਨਾਨੇ ਅੰਦਰ ਇੱਕ ਬੜੇ ਕਰੀਨੇ ਨਾਲ ਸਜੇ ਕਮਰੇ ਵਿੱਚ ਅੱਗ ਅੱਗੇ ਬੈਠੇ ਗੱਲਾਂ ਕਰ ਰਹੇ ਸਨ। ਇਉਂ ਜਾਪਦਾ ਹੈ ਕਿ ਇਹ ਘਰ ਵਾਲਾ ਬੜੇ ਚਿਰ ਪਿੱਛੋਂ ਸੌਦਾਗਰੀ ਦੇ ਸਫ਼ਰ ਕਰਕੇ ਅੱਜ ਹੀ ਘਰ ਮੁੜਿਆ ਹੈ। ਮਰਦ ਦਾ ਚਿਹਰਾ ਭਖ ਰਿਹਾ ਸੀ। ਲੰਮੇ ਕੇਸ ਛੱਲੇ ਛੱਲੇ ਹੋ ਉਹਦੇ ਚੋੜੇ ਮੋਢਿਆਂ ਪਰ ਲਟਕ ਰਹੇ ਸਨ ਅਤੇ ਜਿਸ ਵੇਲੇ ਉਹ ਗੱਲਾਂ ਕਰਦਿਆਂ ਸਿਰ ਹਿਲਾਉਂਦਾ ਸੀ, ਉਹਦੇ ਸੋਹਣੇ ਕੇਸ ਹਿਲਦੇ ਸਨ। ਇਹਨਾਂ ਕੇਸਾਂ ਦਾ ਕੋਈ ਐਸਾ ਛੁਪਿਆ ਜਿਹਾ ਪ੍ਰਭਾਵ ਪੈਂਦਾ ਸੀ ਕਿ ਉਸ ਮਰਦ ਦੀ ਸ਼ਕਲ ਕੱਦ ਕਾਮਤ ਵਿੱਚ ਫਕੀਰੀ ਰੰਗ ਦੇ ਚਾਵਲਿਆਂ ਦੀਆਂ ਲਿਸ਼ਕਾਂ ਸਨ ਅਤੇ ਇਹ ਹੋਰਨਾਂ ਅਫਗਾਨਾਂ ਥੀ ਅੱਡ ਪਸ਼ਤੋ ਬੋਲਣ ਵਾਲੇ ਤਿਰਾਹੀ ਪਠਾਣਾ ਵਾਂਗ ਕੁੱਲਾ ਅਤੇ ਪਗੜੀ ਪਹਿਨਣ ਦਾ ਸ਼ੌਕੀਨ ਸੀ ਅਤੇ ਉਸੇ ਵੇਲੇ ਉਹਦੇ ਕੁੱਲੇ ਦੇ ਇਰਦ ਗਿਰਦ ਲੰਮੇ ਘੁੰਗਰੀਲੇ ਵਾਲਾਂ ਉੱਪਰ ਇੱਕ ਬਰਫ਼ ਚਿੱਟੀ ਪਗੜੀ ਪੇਚ ਪਾ ਰਹੀ ਸੀ। ਉਹਦਾ ਸਿਰ ਵੀ ਪਹਾੜ ਦੀ ਨਿੱਕੀ ਚੋਟੀ ਜਾਪਦਾ ਸੀ ਜਿੱਥੇ ਹੁਣ ਬਰਫ਼ ਪੈ ਕੇ ਹੱਟੀ ਹੈ। ਇਹ ਮਰਦ ਕਾਲੀਨ ਪਰ ਬੈਠਾ ਹੋਇਆ ਵੀ ਸਾਰੇ ਕਮਰੇ ਉੱਪਰ ਆਪਣੇ ਕੱਦ ਦੀ ਉੱਚਾਈ ਦਾ ਉੱਚਾਪਨ ਸੁੱਟ ਰਿਹਾ ਸੀ। 6.5 ਫੁੱਟ ਦੇ ਲਗਭਗ ਉਹਦਾ ਕੱਦ ਸੀ, ਪਰ ਮੁਟੇਰਾ ਅਤੇ ਠੁੱਲਾ ਹੋਣ ਕਰਕੇ ਉਹਦੀ ਲੰਮੀਅਤ ਅਸਲੇ ਥੀ ਕੁਛ ਘੱਟ ਜਾਪਦੀ ਸੀ। ਬਾਹਾਂ ਉਲਾਰ ਕੇ ਜਦੋਂ ਗੱਲਾਂ ਕਰਦਾ ਸੀ ਤਦ ਇੱਕ ਦੁਨੀਆ ਉਹਦੀ ਬਾਹਾਂ ਵਿੱਚ ਉਲੜਦੀ ਜਾਪਦੀ ਸੀ। ਗਰਾਂਡੀਲ ਕੜੀ ਵਰਗਾ ਜਵਾਨ ਆਪਣੇ ਜੁੱਸੇ ਦੇ ਬਲ ਵਿੱਚ ਤੁਲਿਆ ਹੋਇਆ ਸੀ। ਪ੍ਰਿਥਵੀ ਉੱਪਰ ਆਪਣਾ ਭਾਰ ਨਹੀਂ ਸੀ ਪਾਉਂਦਾ, ਆਪਣੇ ਉੱਪਰ ਪਾਉਣ ਵਾਲਾ ਜਣਾ ਸੀ। ਆਪਦੀ ਪੋਸ਼ਾਕ ਵੀ ਅਜੀਬ ਸੀ, ਗਲੇ ਵਿੱਚ ਖੁੰਭ ਚਿੱਟੀ ਉੱਨ ਦਾ ਲੰਮਾ ਚੋਗਾ, ਹੇਠ ਵੀ ਉਸ ਥੀ ਨਰਮ ਪਰ ਉਹੋ ਜਿਹੀ ਬਰਫ਼ ਚਿੱਟੀ ਉੱਨ ਦਾ ਕੁੜਤਾ, ਉਹ ਵੀ ਲੰਮਾ ਅਤੇ ਖੁੱਲ੍ਹਾ, ਖੁੱਲ੍ਹੀਆਂ ਬਾਹਾਂ ਵਾਲਾ, ਸਲਵਾਰ ਘੇਰੇਦਾਰ ਵੱਡੇ ਪੱਲਿਆਂ ਵਾਲੀ, ਚਿੱਟੀ ਉੱਨ ਦੀ ਠੇਠ ਕਾਬਲੀ ਸੀ ਅਤੇ ਕਾਲੀਨ ਪਰ ਬੈਠਿਆਂ ਇਉਂ ਵਿੱਛੀ ਸੀ ਜਿਵੇਂ ਚਿੱਟੇ ਸੰਗੇ ਮਰਮਰ ਦਾ ਲਹਿਰਦਾਰ ਸੋਹਣਾ ਆਪਦਾ ਰਾਜ ਸਿੰਘਾਸਣ ਹੈ ਜਿਸ ਪਰ ਆਪ ਬੈਠੇ ਬਿਰਾਜਮਾਨ ਹਨ। ਇਸ ਸੱਜਣ ਦਾ ਦਾੜਾ ਕਾਲਾ ਸਿਆਹ ਲੰਮਾ ਭਰਵਾਂ, ਉਹਦੇ ਚੋੜੇ ਅਤੇ ਉੱਚੇ ਮੱਥੇ ਦੀਆਂ ਦੋਹਾਂ ਮਸੀਤ ਮਹਿਰਾਬਾਂ ਉੱਪਰ ਆਪਦੇ ਕੱਜਲ ਕਾਲੇ ਕਟੀਲੇ ਭਰਵੱਟੇ ਆਪੇ ਵਿੱਚ ਮਿਲ ਰਹੇ ਸਨ ਅਤੇ ਮਹਿਰਾਬ ਹੇਠ ਕਾਲੇ ਡੂੰਘੇ ਵਿਸ਼ਾਲ ਨੈਣ ਇੱਕ ਬਿਜਲੀ ਦੀ ਤਾਕਤ ਅਤੇ ਜੱਬੇ ਨਾਲ ਭਰੇ ਪਏ ਸਨ, ਵਿੱਚ ਲਾਲ ਡੋਰੇ ਸਨ, ਜੋਗੀ ਨੈਣ ਸਨ। ਉਸ ਜੋਗੀ ਦੇ ਨੈਣ ਕਟੋਰੇ ਬਾਜਾਂ ਵਾਂਗੂ ਲੈਂਦੇ ਡੋਰੇ ਉੱਪਰ ਨੂੰ ਖਿੱਚੇ ਹੋਏ ਆਮ ਅਫਗਾਨਾਂ ਵਾਂਗੂ ਬਾਹਰ ਉੱਡਣ ਵਾਲੇ ਪੰਖੇਰੂ ਨੈਣ ਨਹੀਂ ਸਨ, ਅੰਦਰ ਦੀ ਉਡਾਰੀ ਵਾਲੇ ਸਨ। ਕੁਛ ਅਦਮੀਟੀ ਮੁਦਰਾ ਨੈਣਾਂ ਦੀ ਸੀ, ਪਰ ਜੇ ਪੂਰੇ ਖੁੱਲ੍ਹ ਕੇ ਕਿਸੇ ਵੱਲ ਨਿਗਾਹ ਕਰਨ ਤਾਂ ਇਉਂ ਜਾਪਦਾ ਸੀ ਕਿ ਹੋਰਨਾਂ ਪਰ ਬਸ ਇੱਕ ਅਕਹਿ ਚੁੱਪ ਹੁਕਮ ਕਰਨ ਦੇ ਸਮਰੱਥ ਹਨ। ਇਹੋ ਜਿਹੇ ਫਟਕਾਉਣ ਵਾਲੇ ਨੈਣ ਕਿਸੇ ਕਿਸੇ ਦੇ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਇਹੋ ਜਿਹੇ ਨੈਣਾਂ ਦੀ ਸੁਣਪ ਦੀ ਖਿੱਚ ਖਾ, ਹਿਰਨਾਂ ਦੀ ਡਾਰ, ਆਣ ਮੱਲੋ ਮੱਲੀ ਇੱਕ ਨਿਗਾਹ ਇਹਨਾਂ ਦੀ ਵਿੱਚ ਕੈਦ ਹੁੰਦੀ ਹੈ। ਇਹਨਾਂ ਨੈਣਾਂ ਦਾ ਕਾਲਾਪਨ ਵਿੱਚ ਕੁਛ ਅਕਹਿ ਜਾਦੂਵਨ ਸੀ। ਅਥਾਹ ਪਾਣੀਆਂ ਦੇ ਡੂੰਘੇ ਚਸ਼ਮਿਆਂ ਵਾਂਗ ਦਿਸਦੇ ਸਨ ਅਤੇ ਇੱਕ ਖਾਸ ਭੇਤ ਵਾਲੀ ਆਬਾ ਅਤੇ ਲਿਸ਼ਕ ਨਾਲ ਭਰੇ ਹੋਏ ਸਨ। ਆਪਦੇ ਕਪੋਲ ਬਰਫ਼ ਚਿੱਟੇ ਅਤੇ ਖਾਖਾਂ ਤੋਂ ਪੱਕੇ ਸਿਉਆਂ ਵਾਂਗ ਲਾਲੀਆਂ ਚੋਰੀਆਂ ਸਨ। ਸਾਰੇ ਚਿਹਰੇ ਦਾ ਮਿਲਵਾਂ ਪ੍ਰਭਾਵ ਤੀਖਣ ਬਲ ਵਾਲਾ, ਦੂਰਦਰਸ਼ੀ ਅਤੇ ਰਿਸ਼ੀਆਂ ਵਾਲਾ ਸੀ। ਮੱਥੇ ਦੀ ਚਮਕ ਵਿੱਚ ਕੋਈ ਦੱਬੇ ਜਵਾਹਰਾਤਾਂ ਦੀ ਛੁੱਪੀ ਦਮਕ ਸੀ। ਸਾਰੀ ਹਾਜ਼ਰੀ ਵਿੱਚ ਇੱਕ ਚੜ੍ਹੀ ਜਵਾਨੀ ਵਰਗਾ ਸਰੂਰ, ਸਰੀਰਕ ਬਲ ਦਾ ਉੱਚਾ ਸਰੂਰ ਅਤੇ ਉਸ ਵਿੱਚ ਇੱਕ ਘੁੱਗੀ ਵਰਗੀ ਰੂਹਾਨੀ ਜਿੰਨ ਦੀ ਅਕਹਿ ਉਡਾਰੀ ਸੀ। ਉਮਰ ਆਪ ਦੀ ਅਧਖੜ ਸੀ, ਕਾਲੇ ਨੈਣਾਂ ਵਿੱਚ ਕੋਈ ਬਿਜਲੀ ਲਿਸ਼ਕਦੀ ਸੀ, ਲੰਮੇ ਅਤੇ ਘਣੇ ਪਲਕਾਂ ਵਾਲੇ ਛੱਪਰ ਜਦ ਅਦਮੀਟੀਆਂ ਨੈਣਾਂ ਉੱਪਰ ਉੱਠਦੇ ਅਤੇ ਡਿੱਗਦੇ ਸਨ ਤਾਂ ਬਸ ਇੰਨੀ ਮਲੂਕ ਜਿਹੀ ਰਗੜ ਨਾਲ ਚਾਨਣੀ ਰੰਗ ਵਾਲੇ ਪ੍ਰਕਾਸ਼ ਦੇ ਉੱਡਦੇ ਟੁਕੜੇ ਬਿਜਲੀ ਦੀਆਂ ਨਿੱਕੀਆਂ ਚਮਕਾਂ ਵਾਂਗ ਆਪ ਮੁਹਾਰੇ ਢਹਿ ਢਹਿ ਪੈਂਦੇ ਸਨ। ਮਾਨੋ ਬਦਲਾਂ ਵਿੱਚੋਂ ਲਿਸ਼ਕਣ ਥੀ ਪਹਿਲਾਂ ਹੀ ਵਾਧੂ ਬਿਜਲੀਆਂ ਬਾਹਰ ਡੁੱਲ ਰਹੀਆਂ ਸਨ। ਆਪ ਦਾ ਆਮ ਪ੍ਰਚਲਿਤ ਨਾਮ ਸੈਯਦ ਨੂਰਉਦੀਨ ਸੀ। ਆਪ ਕਾਲੀਨਾ ਪੋਸਤੀਨਾ ਦੇ ਸੌਦਾਗਰ ਸਨ ਅਤੇ ਸਫ਼ਰ ਕਰਨਾ ਆਪ ਦਾ ਕੰਮ ਸੀ ਅਤੇ ਨਿਤ ਨਵਾਂ ਪੈਂਡਾ, ਨਿਤ ਨਵੇਂ ਲੋਕ, ਨਿਤ ਨਵਾਂ ਪਾਣੀ, ਨਿਤ ਨਵੇਂ ਮੁਲਕ ਅਤੇ ਰਾਤ ਨੂੰ ਤਾਰਿਆਂ ਦੇ ਦਰਸ਼ਨ, ਰਾਹ ਦੇ ਬਿਰਛਾਂ ਦੀਆਂ ਦੋਸਤੀਆਂ, ਨਵੇਂ ਮੁਲਕਾਂ ਦੀਆਂ ਬੰਦਿਆਂ ਨਾਲ ਵਣਜ, ਦਰਸ਼ਨ ਦੀਦਾਰੇ, ਖਿਣਕ ਪਿਆਰਾਂ ਦੇ ਵਲਵਲੇ, ਉਹਨਾਂ ਲੋਕਾਂ ਨਾਲ ਗੱਲਾਂ ਜਿਨ੍ਹਾਂ ਦੀ ਬੋਲੀ ਨਹੀਂ ਆਉਂਦੀ, ਬਿਮਾਰ ਪਿਆਂ ਅਤੇ ਉਹਨਾਂ ਦੀਆਂ ਮਿਹਰਬਾਨੀਆਂ, ਸ਼ਫਾਕਤਾਂ, ਪਰਉਪਕਾਰ, ਹਮਦਰਦੀ ਦੀਆਂ ਰੂਹ ਲੋਹਾਂ, ਇਹ ਸਭ ਆਪ ਦੇ ਹਿੱਸੇ ਸਨ ਅਤੇ ਇਹਦੀ ਜ਼ਿੰਦਗੀ ਦੇ ਸਾਹਮਣੇ ਹਿੰਦੁਸਤਾਨ ਵਾਲੇ ਇੱਕ ਥਾਂ ਦੇ ਕੈਦ ਬੰਦਿਆਂ ਦੇ ਸਾਧਨ ਸੰਨਿਆਸ, ਵੈਰਾਗਿਆ, ਤਿਆਗ ਆਦਿ ਫੁੱਟੀ ਕੋਡੀ ਦਾ ਮੁੱਲ ਨਹੀਂ ਪਾ ਸਕਦੇ ਸਨ, ਜੋ ਅੰਦਰੋਂ ਰੂਹ ਦੀ ਗਜ਼ਾ ਪਹੁੰਚਾਉਣ ਦੇ ਉਹ ਆਹਰ ਸਮਝੇ ਜਾਣ। ਨੂਰਉਦੀਨ ਇਨਸਾਨੀ ਨੇਕੀ ਦਾ ਮਹਿਰਮ ਸੀ, ਇਨਸਾਨ ਵਿੱਚ ਉਹਦਾ ਈਮਾਨ ਸੀ ਅਤੇ ਇਹਨਾਂ ਸਫ਼ਰਾਂ ਦੇ ਤਜਰਬੇ ਨਾਲ ਉਹਦਾ ਈਮਾਨ ਅਟੁੱਟ ਹੋ ਚੁੱਕਾ ਸੀ। ਨੂਰਉਦੀਨ ਨਾ ਕਦੀ ਰੋਜ਼ਾ, ਨਾ ਕਦੀ ਨਮਾਜ਼, ਕੁਛ ਵੀ ਸ਼ਰੀਅਤ ਦਾ ਕੰਮ ਨਹੀਂ ਕਰਦਾ ਸੀ। ਉਹ ਸ਼ਾਖ ਸ਼ਾਖ 'ਤੇ ਬਹਿ ਕੇ ਆਪਣੇ ਅੰਦਰ ਦਾ ਗੀਤ ਕਦੀ ਕਦੀ ਭਰੇ ਆਵਾਜ਼ ਗਾਉਣ ਦਾ ਆਦੀ ਸੀ। ਲੋਕ ਉਹਨੂੰ ਫਕੀਰ, ਤਾਬਿਆ, ਮੁਸਲਮਾਨ ਜਾਣ ਕੇ ਕਦੀ ਕੁਛ ਨਹੀਂ ਕਹਿੰਦੇ ਸਨ ਅਤੇ ਉਹਦੀ ਸੂਰਤ ਥੀ ਵੀ ਕੁਛ ਭੈ ਖਾਂਦੇ ਸਨ। ਉਹਦੀ ਪਾਸ ਬੈਠੀ ਮਿੱਠੀ ਤੀਵੀਂ ਇਉਂ ਜਾਪਦੀ ਸੀ ਕਿ ਸਾਰੀ ਦੁਨੀਆ ਵਿੱਚ ਉਹਦੀ ਜੋੜੀ ਦੀ ਉਹ ਜ਼ਨਾਨੀ ਰੱਬ ਨੇ ਚੁਣ ਕੇ ਉਹਦੇ ਨਾਲ ਲਿਆ ਰੱਖੀ ਸੀ। ਜੋੜੀ ਵਾਹ ਵਾਹ ਸੀ, ਤੀਵੀਂ ਪ੍ਰਿਭ ਜੋਤ ਹੀਰੇ ਦੀ ਕਣੀ ਵਾਂਗ ਚਮਕਦੀ ਸੀ, ਲੰਮੀ ਪਤਲੀ ਨਾਜ਼ਕ ਫੁੱਲ ਵਰਗੀ ਪਰ ਬਲਵਾਨ, ਆਪੇ ਵਿੱਚ ਤੁੱਲੀ ਨਾਰ ਸੀ। ਆਪਣੇ ਮਰਦ ਥੀ ਲੰਮੀ ਨਹੀਂ ਸੀ ਪਰ ਤੀਵੀਂ ਹੋਣ ਕਰਕੇ ਰੱਤਾ ਕੋ ਲਮੇਰੀ ਲੱਗਦੀ ਸੀ। ਦੋਹਾਂ ਨੂੰ ਇੰਨਾ ਬਲਵਾਨ ਅਤੇ ਰੂਪਵਾਨ ਦੇਖ ਕੇ ਦਿਲ ਰੱਜ ਜਾਂਦਾ ਸੀ। ਉਸ ਸ਼ਾਮ ਖਾਸ ਕਰਕੇ ਉਹਦਾ ਰੂਪ ਖਿੜਿਆ ਹੋਇਆ ਸੀ। ਘਰ ਵਾਲੇ ਦੇ ਚਿਰਾਂ ਪਿੱਛੋਂ ਮੁੜ ਆਉਣ ਦੀ ਖੁਸ਼ੀ ਨੇ ਦਿਲ ਖਿੱਚਵਾਂ ਰੰਗ ਚੜ੍ਹਾ ਦਿੱਤਾ ਸੀ। ਉਹਦੀ ਪੁਸ਼ਾਕ ਅਸਮਾਨੀ ਰੰਗ ਦੀ ਸੀ ਪਰ ਚਾਨਣੇ ਵਿੱਚ ਕਾਲੀ ਹੀ ਦਿਸਦੀ ਸੀ। ਪੱਲੇਦਾਰ ਸੁੱਥਣ ਅਤੇ ਲੰਮੀ ਕੁੜਤੀ ਜਿਹੜੀ ਲਾਲ ਰੇਸ਼ਮ ਦੇ ਡੋਰੇ ਨਾਲ ਬਾਹਾਂ, ਛਾਤੀਆਂ ਅਤੇ ਵੱਖੀਆਂ ਵਾਲੀਆਂ ਥਾਵਾਂ 'ਤੇ ਬੜੀ ਸੋਹਣੀ ਕੱਢੀ ਹੋਈ ਸੀ। ਚਿਹਰਾ ਸਵਾਣੀ ਦਾ ਚੰਨ ਵਰਗਾ ਪਰ ਕੁਝ ਲਮੇਰਾ, ਨੱਕ ਲੰਮਾ ਅਤੇ ਪਤਲਾ ਪਰ ਉਹਦੇ ਰੂਪ ਦੀ ਸਾਰੀ ਕੀਮਤ ਨੈਣਾਂ ਵਿੱਚ ਸੀ। ਨੈਣ ਸਵਾਣੀ ਦੇ ਉਹ ਸਨ ਜਿਨ੍ਹਾਂ ਅੱਗੇ ਉਹ ਸੋਹਣੇ ਮਰਦ ਦੇ ਮਿਕਨਾਤੀਸੀ ਨੈਣ ਦੋ ਬਿਸਮਲ ਪਰਿੰਦਿਆਂ ਵਾਂਗ ਫੜਕ ਪੈਂਦੇ ਸਨ, ਜਿਹੜੇ ਆਪਣਾ ਸਾਰਾ ਬਲ ਉਹਦੀ ਇੱਕ ਨਿਰਬਲ ਹਸਤੀ ਨਜ਼ਰ ਉੱਪਰੋਂ ਲੱਖ ਵੇਰੀ ਵਾਰਨ ਨੂੰ ਬੇਚੈਨ ਹੋ ਜਾਂਦੇ ਸਨ। ਅੱਜ 2 ਸਾਲਾਂ ਬਾਅਦ ਪੀਆ ਘਰ ਆਇਆ ਸੀ। 2 ਸਾਲ ਤਾਂ ਉਹ ਸੋਹਣੀ ਤੀਵੀਂ ਕੁਝ ਵੈਰਾਗਣ ਵਾਂਗ ਰਹੀ ਸੀ ਅਤੇ ਉਹਨੂੰ ਬਿਲਕੁਲ ਪਤਾ ਨਹੀਂ ਸੀ ਕਿ ਅੱਜ ਘਰ ਵਾਲੇ ਨੇ ਆਉਣਾ ਹੈ। ਪਰ ਸਹਿਜ ਸੁਭਾਅ, ਪਿਆਰ ਦੀ ਖਿੱਚ ਵਿੱਚ ਇੱਕ ਅੰਤਰਯਾਮਤਾ ਸਰਵਿਅਕਤਾ ਹੁੰਦੀ ਹੈ। ਠੀਕ ਉਸ ਦਿਨ ਸਵੇਰ ਸਾਰੀ ਸਵਾਣੀ ਚਾਹ ਵਿੱਚ ਸੀ। ਉਸ ਆਪਣੇ ਸਾਰੇ ਕੱਪੜੇ ਗਹਿਣੇ ਕੱਢੇ ਸਨ ਅਤੇ ਸਭ ਥੀ ਵਧੀਆ ਪੋਸ਼ਾਕ ਅਤੇ ਸਭ ਥੀ ਕੀਮਤੀ ਹਾਰ ਆਦਿ ਚੀਜ਼ਾਂ ਆਪਣੇ ਪਾਉਣ ਲਈ ਬਾਹਰ ਕੱਢੀਆਂ ਸਨ। ਇਸ਼ਨਾਨ ਵੀ ਤਕੜਾ ਚਿਰ ਲਾ ਕੇ ਕੀਤਾ, ਪੈਰਾਂ ਨੂੰ, ਹੱਥਾਂ ਨੂੰ, ਕਲਾਈਆਂ ਨੂੰ ਖੂਬ ਰਗੜ ਰਗੜ ਧੋਤਾ ਸੀ। ਹੱਥ ਪੈਰ ਚਿੱਟੇ ਕਮਲਾਂ ਵਾਂਗ ਚਮਕ ਪਏ ਸਨ ਅਤੇ ਆਪਣੀ ਕਨੀਜ਼ ਭਾਵ ਗੋਲੀ ਸ਼ਿਰਨੀ ਪਾਸੋਂ ਸਿਰ ਗੁੰਦਵਾਇਆ ਸੀ। ਸਜਰੀਆਂ ਪੱਟੀਆਂ ਆਪ ਦੇ ਚੰਨ ਚਿੱਟੇ ਮੱਥੇ ਉੱਪਰ ਲਿਸ਼ਕ ਰਹੀਆਂ ਸਨ ਅਤੇ ਕੁੰਡਲਦਾਰ ਦੋਵੇਂ ਲਿੱਟਾਂ ਆਪਣੇ ਪੁਰਾਣੇ ਤਰੀਕੇ ਦੀਆਂ ਗਲ ਵਿੱਚ ਮੋਤੀਆਂ ਦੇ ਹਾਰ ਨਾਲ ਗੋਸ਼ੇ ਕਰ ਰਹੀਆਂ ਸਨ। ਮਰ ਤਾਂ ਕੁਛ ਠਹਿਰ ਠਹਿਰ ਵਿੱਚ ਸੀ ਤੇ ਤੀਵੀਂ ਨਵੀਂ ਵਿਆਹੀ ਵੋਟੀ ਵਾਂਗ ਚੁੱਪ ਜਿਹੀ ਬਿਸਮਲ ਫੜਕ ਫੜਕ ਵਿੱਚ ਸੀ, ਬੇਚੈਨ ਸੀ। ਕਦੀ ਉੱਠਦੀ ਤੇ ਚਿਲਗੋਜ਼ੇ ਦਾ ਮੁੱਢ ਲਿਆ ਕੇ ਅੰਗੀਠੀ ਵਿੱਚ ਸਹਿਜੇ ਰੱਖਦੀ, ਅੱਗ ਨੂੰ ਤੇਜ਼ ਕਰਦੀ। ਪਰ ਕਮਾਲ ਦੀ ਤੀਵੀਂ ਸੀ, ਆਪਣੇ ਦਿਲ ਦੀ ਬੇਸਬਰੀ, ਪਿਆਰ, ਘਬਰਾਹਟ ਨੂੰ ਜ਼ਾਹਰ ਨਹੀਂ ਸੀ ਹੋਣ ਦਿੰਦੀ। ਇਸ ਕੋਸ਼ਿਸ਼ ਵਿੱਚ ਸੀ ਕਿ ਘਰ ਵਾਲੇ ਨੂੰ ਉਹਦੇ ਅੰਦਰ ਦੀ ਖੁਸ਼ੀ ਦਾ ਰੱਤਾ ਪਤਾ ਨਾ ਲੱਗੇ, ਉਹਦਾ ਕਾਂਬਾ ਨਾ ਦਿਸੇ, ਉਹਦੇ ਠੰਡੇ ਹੋਏ ਹੱਥ ਪੈਰ ਉਹਨੂੰ ਪਤਾ ਨਾ ਲੱਗਣ ਤੇ ਉਹਦੇ ਘਰ ਆਏ ਦੇ ਆਦਰ ਦਾ ਗੌਰਵ ਉਹਦੇ ਅੰਦਰ ਦੀ ਬੇਵਕੂਫੀ ਕਰਕੇ ਕਿਸੇ ਤਰ੍ਹਾਂ ਬੇਥਵਾ ਤੇ ਬੇਤੁੱਕਾ ਨਾ ਹੋ ਜਾਵੇ। ਜੀ ਆਇਆਂ ਨੂੰ ਕਰਨਾ ਤਾਂ ਇੱਕ ਉਹ ਅਦਬ ਹੈ ਤੇ ਐਸਾ ਮਿੱਠਾ ਤੇ ਸੁੱਚਾ ਹੈ ਕਿ ਜਿਸ ਦਾ ਨੇਮ ਤਾਂ ਪ੍ਰੇਮ ਵੀ ਵਸ ਲੱਗੇ ਤੋੜਨਾ ਨਹੀਂ ਚਾਹੁੰਦਾ। ਇਸ ਸੁਆਣੀ ਦੇ ਨੈਣਾਂ ਦੀ ਸਲੋਣਤਾ, ਉੱਠ ਬੈਠਤ ਦੀ ਗੌਰਵਤਾ, ਉਹਦੀ ਹਾਜ਼ਰੀ ਦੀ ਗੰਭੀਰਤਾ ਥੀ ਦਿਸ ਰਿਹਾ ਸੀ ਕਿ ਇਹ ਬੜੀ ਜੱਬੇ ਵਾਲੀ ਜਨਾਨੀ ਹੈ। ਜੇ ਤਖ਼ਤ ਨਹੀਂ ਮਿਲਿਆ ਤਦ ਇਹ ਆਪਣੇ ਰੂਪ ਨਾਲ ਹਰ ਫਰਸ਼ ਨੂੰ ਤਖ਼ਤ ਬਣਾ ਸਕਦੀ ਹੈ। ਘਰ ਸਾਰਾ ਉਹਦੇ ਅਦਬ ਤੇ ਇੱਕ ਸੁਰੀਲੇ ਕਾਂਬੇ ਜੇ ਵਿੱਚ ਸੀ। ਸਹਿਮ ਸੀ ਪਰ ਸੁੱਚਾ, ਬੇਅਦਬੀ ਜਿਹੜਾ ਕਦੀ ਨਹੀਂ ਸੀ ਕਰ ਸਕਦਾ ਪਰ ਲਾਡ ਸਦਾ ਕਰ ਸਕਦਾ ਸੀ। ਸਭ ਕਾਮਿਆਂ ਨੂੰ ਪਤਾ ਸੀ ਕਿ ਉਹਨਾਂ ਦੀ ਸਵਾਣੀ ਸ਼ਾਹ ਦਿਲ ਮਲਕਾ ਹੈ, ਉਹਨਾਂ ਦੀ ਮਾਂ ਹੈ, ਭੈਣ ਹੈ। ਉਹਦੀ ਦਿਲ ਦਰਿਆਈ ਵਿੱਚ ਕਿਸੇ ਨੂੰ ਵੀ ਰੀਣਕ ਸ਼ੱਕ ਨਹੀਂ ਸੀ ਤੇ ਸਭ ਚਾਕਰਾਂ ਨੂੰ ਪਤਾ ਸੀ ਕਿ ਉਹਨਾਂ ਦੇ ਸੰਕਲਪ ਪੂਰਨ ਕਰਨ ਵਾਲੀ ਦੇਵੀ ਹੈ। ਉਹਦੇ ਮਿੱਠੇ ਬਚਨ, ਹਮਦਰਦੀ ਸਭ ਦੇ ਦਿਲਾਂ ਤੇ ਰਾਜ ਕਰਦੇ ਸੀ ਤੇ ਘਰ ਸਾਰਾ ਉਹਦੇ ਦਾਤਾਪਨ, ਉਦਾਰਤਾ, ਚੰਗਿਆਈ, ਪਰਉਪਕਾਰ ਤੇ ਅਮਿਣਵੀ ਮਿੱਠਤ ਦੇ ਆਸਰੇ ਇੱਕ ਘਰ ਨਹੀਂ ਇੱਕ ਰਾਜ ਬਣਿਆ ਪਿਆ ਸੀ। ਇਸ ਸਵਾਣੀ ਦੇ ਹੱਥ ਵਿੱਚ ਗੰਗਾ ਵਗਦੀ ਸੀ, ਇੱਥੇ ਕਮਾਈ ਦੌਲਤ ਹੜ ਵਾਂਗ ਵਗਦੀ ਸੀ। ਇਹਦਾ ਹੜ ਕਦੀ ਨਹੀਂ ਸੋਚਦਾ ਸੀ ਕਿ ਮੈਂ ਕਿੱਥੇ ਜਾ ਰਿਹਾ ਹਾਂ, ਵਗਣਾ, ਹੜ ਹੋਣਾ, ਬਸ ਸਵਾਣੀ ਦੇ ਦਿਲ ਦੀ ਪੂਰਨਤਾ ਸੀ। ਗੱਲ ਕਰਦੇ ਉਸ ਵੇਲੇ ਸ਼ਿਰਨੀ, ਇੱਕ ਨਿਹਾਇਤ ਖੂਬਸੂਰਤ ਨੌਕਰਾਣੀ ਜਿਹਦੇ ਬਸਤਰ ਬੜੇ ਚੰਗੇ ਤੇ ਸੋਹਣੇ ਹਨ, ਉਸ ਕਮਰੇ ਅੰਦਰ ਆਈ। ਉਸ ਵੱਲ ਸਵਾਣੀ ਨੇ ਅੱਖ ਉਠਾ ਕੇ ਵੀ ਨਹੀਂ ਤੱਕਿਆ, ਪਰ ਉਹਦੇ ਭਰਵੱਟੇ ਉੱਪਰ ਇੱਕ ਮਾੜੀ ਜਿਹੀ ਗੁੰਝਲ ਪਈ ਜਿਹੜੀ ਠੀਕ ਉਸ ਖਿਣ ਅੰਗੀਠੀ ਦੀ ਅੱਗ ਦੇ ਭਭਾਕੇ ਨਾਲ ਰੋਸ਼ਨ ਹੋਈ ਤੇ ਨੌਕਰਾਣੀ ਨੂੰ ਦਿਸ ਪਈ। ਉਹ ਉਹਨਾਂ ਹੀ ਪੈਰਾਂ ਤੇ ਬੇਖੜਾਕ ਬਿੱਲੀ ਵਾਂਗ ਵਾਪਸ ਹੋ ਗਈ। ਦੰਪਤੀ ਦੀ ਸੌਣਪ ਉਹਨਾਂ ਦੇ ਆਪਣੇ ਇੱਕ ਦੂਜੇ ਲਈ ਤਾਂ ਸਾਧਾਰਨ ਸੀ, ਪਰ ਇਹ ਬਾਜਾਂ ਦਾ ਉਡਾਰੂ ਜੋੜਾ ਮਨੁੱਖੀ ਸੌਣਪ ਦੇ ਪਾਰਖੂਆਂ ਲਈ ਵਾਹਿਗੁਰੂ ਦੀ ਇੱਕ ਅਦਭੁਤ ਰਚਨਾ ਦਾ ਨਜ਼ਾਰਾ ਸੀ, ਇੱਕ ਦਰਸ਼ਨ ਸੀ। ਮਰਦ ਦੇ ਚਿਹਰੇ ਉੱਪਰ ਕੁਝ ਤੀਵੀਂਪਨ ਦੀ ਨਰਮੀ, ਦਇਆ, ਸਰਲਤਾ, ਮਾਸੂਮੀ, ਹੋਠਾਂ ਵਿੱਚ ਇੱਕ ਅਣਜਾਣ ਪੁਣਤਾ, ਨੈਣਾਂ ਵਿੱਚ ਅਥਰੂ ਸੇਜਲ, ਹੱਥ ਵਿੱਚ ਸੇਵਾ, ਮਦਦ, ਹਮਦਰਦੀ ਤੇ ਸਾਰੀ ਸ਼ਕਲ ਵਿੱਚ ਉੱਚੀ, ਮਿੱਠੀ, ਸੁਰੀਲੀ ਕੋਮਲਤਾ ਦਾ ਕਾਵਿਆ ਰੰਗ ਸੀ। ਇੰਨਾ ਵਹਿਸ਼ੀ ਬਲ ਵਾਲਾ ਹੋ ਕੇ ਉਹ ਸਾਧੂ ਸੁਭਾਅ, ਨਰਮ ਤੇ ਕੋਮਲ ਚਿੱਤ ਵਾਲਾ ਪੁਰਖ ਸੀ ਤੇ ਤੀਵੀਂ ਵਿੱਚ ਅਕਿਹੋ ਜਿਹਾ ਸੋਹਣਾ, ਦਿਲ ਚੁਭਵਾਂ ਮਰਦੋਪਨ ਜਿਹੜਾ ਅੱਗੇ ਵੱਧ ਆਪਾਂ ਜਨਾਣ ਵਾਲਾ ਇੱਕ ਇਰਾਦੇ ਦਾ ਬਲ ਜਿਹਾ, ਇੱਕ ਚਮਕਦਾ ਜਿਹਾ ਡਾਢਪੁਣਾ ਸੀ ਜਿਹੜਾ ਕਿਸੇ ਬਨਾਵਟੀ ਸਾਧਨ ਦੁਆਰਾ ਪ੍ਰਾਪਤ ਆਜ਼ੀ ਨਾਲ ਛੁਪਾਇਆ ਛੁਪ ਨਹੀਂ ਸੀ ਕਦਾਚਿਤ ਸਕਦਾ। ਕਾਲੇ ਰੰਗ ਦੀ ਸ਼ਾਲ ਉਸ ਗੋਰੇ ਚਿੰਨ ਚਿਹਰੇ ਉੱਪਰ ਆਕਾਸ਼ਾਂ ਦਾ ਰੰਗ ਬਣ ਰਹੀ ਸੀ। ਕੋਈ ਪ੍ਰਭ ਜੋਤ ਦੇਵੀ ਬੈਠੀ ਸੀ, ਮਨੁੱਖ ਨਹੀਂ ਸੀ ਜਾਪਦੀ। ਅੱਛੋ ਉੱਚੀ ਕੋਈ ਅਪਸਰਾ ਸੀ, ਤੱਕਿਆਂ ਮੈਲੀ ਆਉਂਦੀ ਸੀ, ਪਰਦਾਦਾਰ ਸੀ। ਜਦ ਉਹ ਉੱਠ ਕੇ ਆਪਣੇ ਘਰ ਵਾਲੇ ਦੀ ਰੁਝਵੀਂ ਆਓ ਭਗਤ ਵਿੱਚ ਆਉਂਦੀ ਜਾਂਦੀ ਸੀ ਤਾਂ ਉਹਦੀ ਦਿਲ ਵਿੱਚ ਦੀ ਇੱਕ ਮਿੱਠਤ, ਇੱਕ ਵਾਰਨ ਵਾਰਨ ਦੀ ਚਾਹ, ਇੱਕ ਪਿਘਲੀ ਕੁੱਠੀ ਕੁੱਠੀ ਜਿਹੀ ਰੂਹ ਦੀ ਬੇਹਬਲਤਾ, ਇੱਕ ਪਿਆਰ ਦਾ ਅਨੁਮਾਨ ਪਾਗਲਪਨ, ਇੱਕ ਬਿਸਮਲ ਪਰਵਾਨੇ ਦੀ ਚੁੱਪ ਆਸ਼ਕੀ, ਇੱਕ ਫੜਕ ਫੜਕ ਡੁੱਲਦੀ ਵਗਦੀ ਦਿਸਦੀ ਸੀ ਤੇ ਐਸੀ ਪ੍ਰੀਤ ਨਸ਼ੀਲੀ ਚਾਲ ਸੀ ਕਿ ਉਸਨੂੰ ਆਪੇ ਉੱਪਰ ਕਾਬੂ ਰੱਖਣਾ ਕਠਿਨ ਤੇ ਅਤ ਕਠਿਨ ਹੋ ਰਿਹਾ ਸੀ। ਇਹ ਗਰੀਬ ਮਲਕਾ ਪਿਆਰ ਵਿੱਚ ਚੂਰ ਹੋਈ, ਆਪ ਨੂੰ ਸੰਭਾਲ ਰਹੀ ਸੀ। ਹਾਏ, ਪਿਆਰੇ ਦੇ ਸਵਾਗਤ ਵਿੱਚ ਕਿਸੇ ਕਿਸਮ ਦੀ ਉਣਤਾਈ, ਉਹਦੇ ਆਪਣੇ ਪਿਆਰ ਪਾਗਲਪਨ ਕਰਕੇ ਨਾ ਰਹਿ ਜਾਵੇ। ਘਰ ਵਾਲੇ ਆਖਰ ਪਰਾਈ ਮਾਂ ਦੇ ਪੁੱਤ ਆਉਂਦੇ ਹਨ। ਉਹਨਾਂ ਕਦੀ ਉਹ ਖਿਮਾ ਨਹੀਂ ਧਾਰਨ ਕਰਨੀ ਜਿਹੜੀ ਕਿ ਮਾਂ ਆਪਣੇ ਆਪੇ ਵਿੱਚੋਂ ਅੰਗਕ ਕੀਤੀ ਧੀ ਲਈ ਆਪਣੇ ਨਵੇਂ ਰੂਪ ਆਪੇ ਜੇ ਪੈਦਾ ਕੀਤੇ ਸਰੂਪ ਲਈ ਧਾਰਨ ਕਰ ਸਕਦੀ ਹੈ। ਸੁਆਣੀ ਜੀ, ਅੱਜ ਬਰਫ਼ ਤਾਂ ਚੋਖੀ ਪੈ ਗਈ ਹੈ। ਨੂਰ ਜੀ, ਪਿਆਰੀ ਜੀ, ਰੱਬ ਦੀ ਮਿਹਰ ਵਸ ਰਹੀ ਹੈ, ਸ਼ੁਕਰ ਹੈ, ਨਿੱਘੀ ਠੰਡ ਵਰਤ ਰਹੀ ਹੈ, ਦਿਲਾਂ ਦੀ ਵਸਤੀ ਵਸ ਰਹੀ ਹੈ। ਸੁਆਣੀ, ਅੱਜ ਠੀਕ 2 ਸਾਲਾਂ ਬਾਅਦ ਤੁਸੀਂ ਘਰ ਆਏ ਹੋ। ਨੂਰ ਜੀ, ਹਾਂ ਪਿਆਰੀ, ਬੜੇ ਸੋਹਣੇ ਸਫ਼ਰ ਪਏ ਰਹੇ। ਸੁਆਣੀ, ਮੇਰੇ ਲਈ ਸਫ਼ਰ ਝਾਕਦੇ ਰਹੇ ਹੋ, ਬਿਪਤਾ ਝਾਕਦੇ ਰਹੇ ਹੋ। ਨੂਰ ਜੀ, ਪਿਆਰੀ ਜੀ, ਆਪ ਮੇਰੇ ਲਈ ਜਫ਼ਰ ਜਾਲਦੇ ਰਹੇ ਹੋ, ਇੱਕੋ ਜਿਹੀ ਗੱਲ ਹੈ ਨਾ। ਸੁਆਣੀ, ਪਰ ਘਰ ਬੈਠਿਆਂ ਦਾ ਆਪ ਦੇ ਦਿੱਤੇ ਆਰਾਮ ਵਿੱਚ ਸਾਨੂੰ ਕੀ ਦੁੱਖ ਹੈ? ਕਸ਼ਟ ਸਾਰੇ ਸਾਡੇ ਲਈ ਆਪ ਨੂੰ ਹੀ ਚੱਲਣੇ ਪੈਂਦੇ ਹਨ। ਨੂਰ ਜੀ, ਸਾਨੂੰ ਸਰੀਰਕ ਆਪ ਨੂੰ ਰੂਹਾਨੀ ਕਸ਼ਟ ਚੱਲਣੇ ਪੈਂਦੇ ਹਨ। ਸਰੀਰਕ ਤਾਂ ਸੌਖੇ ਸਹਿ ਜਾਂਦੇ ਹਨ, ਕੋਈ ਨਾ ਕੋਈ ਸਬੀਲ ਨਿਕਲੀ ਆਉਂਦੀ ਹੈ, ਪਰ ਰੂਹਾਨੀ ਕਸ਼ਟ ਜੋ ਆਪ ਤੀਵੀਆਂ ਸਹਾਰਦੀਆਂ ਹਨ, ਉਹਨਾਂ ਵਿੱਚ ਤਦਬੀਰ ਕੋਈ ਕੰਮ ਨਹੀਂ ਦਿੰਦੀ, ਨਾ ਦੂਜਾ ਕੋਈ ਉੱਥੇ ਜਾ ਕੇ ਆਪ ਦੀ ਸਹਾਇਤਾ ਕਰ ਸਕਣ ਦੇ ਸਮਰੱਥ ਹੁੰਦਾ ਹੈ। ਤੁਸੀਂ ਪਿਆਰ ਦੇ ਦੀਵਿਆਂ ਵਾਂਗ ਸਦਾ ਆਪਣੇ ਪਿਆਰ ਵਿੱਚ ਜਿੰਦ ਜਾਨ ਬਾਲਦਿਆਂ ਹੋ। ਤੁਹਾਡੀ ਕੁਰਬਾਨੀ ਵਿੱਚ ਪ੍ਰਕਾਸ਼ ਹੈ, ਉਸ ਪ੍ਰਕਾਸ਼ ਨਾਲ ਘਰ ਚਾਨਣਾ ਹੁੰਦਾ ਹੈ, ਅਤੇ ਉਹ ਹੀ ਲੋਹ ਸਾਨੂੰ ਦੇਸ਼ਾਂ ਦਿਸ਼ਾਂਤਰਾਂ ਵਿੱਚ ਰਾਹ ਦੱਸਦੀ ਅਤੇ ਸਾਡੇ ਦਿਲ ਨਾਲ ਰਹਿੰਦੀ ਹੈ। ਤੁਸੀਂ ਤੀਵੀਆਂ ਧਨ ਹੋ। ਸਵਾਣੀ, ਪਰ ਜੀ, ਕਹਿੰਦਿਆਂ ਕਹਿੰਦਿਆਂ ਰੁਕ ਜਾਈ ਗਈ ਅਤੇ ਗੱਲ ਭੁਲਾਉਣ ਨੂੰ ਛੇਤੀ ਦੇ ਕੇ ਉੱਠ ਕੇ ਮੁੜ ਚਿਲਗੋਜ਼ੇ ਦਾ ਇੱਕ ਹੋਰ ਮੁੱਢ ਲਿਆਈ ਅਤੇ ਅੰਗੀਠੀ ਵਿੱਚ ਰੱਖ ਦਿੱਤਾ। ਨੂਰ ਜੀ, ਹਾਂ ਪਿਆਰੀ ਜੀ, ਤੁਸੀਂ ਕੁਛ ਕਹਿਣ ਲੱਗੇ ਸੀ। ਸਵਾਣੀ, ਨਹੀਂ ਜੀ, ਕੁਛ ਨਹੀਂ, ਮੂੰਹ ਨੀਵਾਂ ਜਿਹਾ ਪਾ ਲਿਆ ਅਤੇ ਅੱਗ ਨੂੰ ਠੀਕ ਕਰਨ ਲੱਗ ਗਈ। ਨੂਰ ਜੀ, ਹਾਂ ਜੀ, ਕਹੋ। ਮੈਂ ਤਾਂ ਆਪਦੇ ਮਿੱਠੇ ਫੁੱਲਾਂ ਵਰਗੇ ਮਲੂਕ ਬਚਨਾਂ ਦਾ ਭੁੱਖਾ ਹਾਂ। ਸਵਾਣੀ, ਨਹੀਂ ਜੀ। ਨੂਰ ਜੀ, ਫਿਰ ਕੀ ਗੱਲਾਂ ਕਰਦੇ ਰੁਕ ਗਏ ਹੋ ਅਤੇ ਅੱਗ ਨੂੰ ਠੀਕ ਕਰ ਰਹੇ ਹੋ? ਸਵਾਣੀ, ਕੁਛ ਨਹੀਂ ਜੀ। ਨੂਰ ਜੀ, ਪਰ ਤੁਸੀਂ ਜਿਸ ਵੇਲੇ ਦਾ ਮੈਂ ਆਇਆ ਹਾਂ, ਇਉਂ ਹੋ ਜਿਵੇਂ ਮੈਂ ਘਰ ਵਿੱਚ ਮਹਿਮਾਨ ਹਾਂ। ਸਵਾਣੀ, ਨਹੀਂ ਜੀ। ਨੂਰ ਜੀ, ਤੁਸੀਂ ਖੁੱਲ੍ਹਦੇ ਕਿਉਂ ਨਹੀਂ? ਆਪਣੇ ਪਿਆਰ ਗੁੱਦੇ ਬਚਨਾਂ ਨਾਲ ਰਜਾਓ ਨਾ। ਇਹ ਸ਼ਰਮ ਸ਼ੁਰਮ ਕੀ, ਇਹ ਸੰਕੋਚ ਕੀ? ਗੱਲਾਂ ਕਰਦੇ ਉੱਠ ਚਲਗੋਜ਼ੇ ਦਾ ਮੁੜ ਲਿਆ ਲਿਆ ਧਰਨਾ ਕੀ? ਦੇਖੋ, ਹੁਣ ਤਾਂ ਕਿੰਨੇ ਹੀ ਹੋ ਗਏ ਹਨ, ਇੰਨੀ ਅੱਗ ਤਾਂ ਸਹਾਰੀ ਵੀ ਨਾ ਜਾਓ। ਆਪ ਤਾਂ ਕਿਸੇ ਬੇਹੋਸ਼ੀ ਜਿਹੀ ਵਿੱਚ ਲੱਕੜਾਂ ਲਿਆ ਲਿਆ ਜੋੜੀ ਜਾਂਦੇ ਹੋ। ਸਵਾਣੀ, ਨਹੀਂ ਜੀ। ਨੂਰ ਜੀ, ਪਰ ਤੁਸੀਂ ਗੱਲ ਕਰਨ ਲੱਗੇ ਸੀ। ਸਵਾਣੀ, ਨਹੀਂ ਜੀ। ਨੂਰ ਜੀ, ਪਰ ਹੋਂਠਾਂ ਵਿੱਚ ਗੱਲ ਰੁਕ ਗਈ ਸੀ। ਗੱਲ ਦੇ ਵੀ ਕੀ ਵਸ ਹੈ, ਹੋਂਠ ਆਪ ਦੇ ਇੰਨੇ ਮਿੱਠੇ ਹਨ ਕਿ ਉੱਥੇ ਆ ਕੇ ਕਿਸੇ ਦਾ ਜੀ ਉੱਥੋਂ ਹਿੱਲਣ ਨੂੰ ਨਹੀਂ ਕਰਦਾ। ਇਹ ਤਾਂ ਆਪ ਦੇ ਆਪਣੇ ਲਫ਼ਜ਼ ਹੋਏ। ਸਵਾਣੀ, ਨਹੀਂ ਜੀ। ਨੂਰ ਜੀ, ਆਪ ਦੇ ਨੈਣਾਂ ਵਿੱਚ ਅਥਰੂ ਡਲ ਡਲ ਕਰ ਰਹੇ ਹਨ, ਕੋਈ ਗੱਲ ਹੈ, ਦੱਸੋ ਨਾ। ਸਵਾਣੀ ਜੀ, ਤੁਸੀਂ ਐਤਕੀ ਦੇ ਸਫ਼ਰ ਵਿੱਚ ਕੁਝ ਹੋਰ ਦੇ ਹੋਰ ਹੋ ਗਏ ਜਾਪਦੇ ਹੋ। ਤੁਸਾਂ ਰੱਬ ਕਿਹਾ ਅਤੇ ਦਿਲ ਦੀ ਕਿੰਗਰੀ ਅਤੇ ਇੱਕ ਤੀਰ ਦੀ ਨੋਕ ਵਾਂਗ ਆਪਦਾ ਰੱਬ ਸ਼ਬਦ ਜਾ ਕੇ ਲੱਗਾ। ਇੱਕ ਤੀਰ ਆਉਂਦਾ ਦਿਸਿਆ, ਨਿਕਲਦਾ ਦਿਸਿਆ ਨਹੀਂ, ਅਤੇ ਦਿਲ ਦਾ ਮਿਨਾਰਾ ਰੋਸ਼ਨ ਹੋ ਗਿਆ। ਅੰਦਰ ਸੁੱਖ ਦੀ ਖਲਬਲੀ ਮਚ ਗਈ। ਤੁਸਾਡਾ ਚਿਹਰਾ ਨਵੀਆਂ ਦਮਕਾਂ ਵਿੱਚ ਹੈ, ਮੇਰੇ ਨੈਣ ਦੇਖ ਦੇਖ ਮੁੰਦੇ ਜਾਂਦੇ ਹਨ। ਛੱਪਰ ਉੱਠਦੇ ਨਹੀਂ, ਸਰੂਰ ਸਿਰ ਨੂੰ ਚੜ੍ਹਦਾ ਹੈ ਕਿ ਇੱਕ ਝੂਮ ਜਿਹੀ ਆਉਂਦੀ ਹੈ। ਆਪ ਦੇ ਅੰਗਾਂ ਵਿੱਚ ਕੋਈ ਬਿਜਲੀਲੀ ਫੜਕਾਂ ਫੜਕਾਂ ਹਨ। ਹੱਥ ਲਾਇਆਂ ਬਿਜਲੀ ਦੀ ਰੌਂ ਮੇਰੇ ਰੂਹ ਵਿੱਚ ਜਾ ਫਿਰਦੀ ਹੈ। ਜੀ, ਐਤਕੀ ਸਫ਼ਰਾਂ ਵਿੱਚ ਤੁਸੀਂ ਹੋਰ ਦੇ ਹੋਰ ਉਹ ਆਇਓ। ਆਪ ਦੇ ਨੈਣ ਉੱਪਰ ਨੂੰ ਖਿੱਚੇ ਹੋਏ ਹਨ, ਆਪ ਦਾ ਮੱਥਾ ਦਮਕ ਰਿਹਾ ਹੈ। ਪਤਾ ਨਹੀਂ ਕੀ ਗੱਲ ਹੈ, ਪਰ ਤੁਸੀਂ ਬਹੁ ਹੀ ਚੰਗੇ ਲੱਗਦੇ ਹੋ, ਦੇਖ ਦੇਖ ਠੰਡ ਪੈਂਦੀ ਹੈ। ਜੀ, ਇਹ ਕੀ ਗੱਲ ਹੈ? ਆਪ ਦੇ ਹੋਠਾਂ ਵਿੱਚ ਇੱਕ ਫੁੱਲ ਹੱਸੀ ਜੜੀ ਹੈ, ਇਹ ਕਿਸੇ ਹੋਰ ਦੀ ਜਾਪਦੀ ਹੈ? ਇਸ ਵਿੱਚ ਕੋਈ ਸੋਹਣਾ ਭੇਦ ਹੱਸ ਰਿਹਾ ਹੈ? ਮੈਨੂੰ ਜੀ ਪਤਾ ਨਹੀਂ ਪਿਆ ਲੱਗਦਾ, ਦਿਲ ਰੂਹ ਜਾਨ ਮੇਰੀ ਖਿੱਚੀ ਜਾ ਰਹੀ ਹੈ, ਮੈਂ ਬੇਬਸ ਹੋ ਰਹੀ ਹਾਂ, ਕੁਛ ਦਿਲ ਚੁਵਾਂ ਮਰਨ ਮਰਨ ਨੇੜੇ ਆਉਂਦਾ ਦਿਸ ਰਿਹਾ ਹੈ, ਪਰ ਪ੍ਰਭਾਵ ਬੜਾ ਉੱਚਾ ਹੈ, ਇਉਂ ਲੱਗਦਾ ਹੈ ਕਿ ਮੈਂ ਰੱਬ ਦੇ ਦਰ 'ਤੇ ਖੜ੍ਹੀ ਹਾਂ, ਮੇਰੇ ਹੱਥ ਜੁੜਦੇ ਜਾਂਦੇ ਹਨ, ਮੇਰਾ ਸਿਰ ਡਿੱਗਦਾ ਜਾਂਦਾ ਹੈ, ਇਹ ਸਿਰ ਆਪ ਦੇ ਕਦਮਾਂ 'ਤੇ ਰੱਖਣ ਨੂੰ ਜੀ ਲੋਚਦਾ ਹੈ, ਮੱਥਾ ਮੇਰਾ ਧੜਕ ਰਿਹਾ ਹੈ, ਰੂਹ ਹਲੂਲ ਹੋ ਰਿਹਾ ਹੈ, ਰੋਣ ਰੋਣ ਆਪ ਮੁਹਾਰਾ ਆ ਰਿਹਾ ਹੈ, ਮਨ ਇੰਨਾ ਮਿੱਠਾ ਹੋ ਗਿਆ ਹੈ ਕਿ ਦਿਲ ਕਰਦਾ ਹੈ ਕਿ ਹਰ ਇੱਕ ਦੁਖੀ ਦਰਦੀ ਦਿਸੀਨ ਦੇ ਉੱਪਰ, ਇੱਕ ਫੱਟੜ ਪੰਛੀ ਦੇ ਜ਼ਖਮ ਲਈ, ਇੱਕ ਘਾਇਲ ਘੋੜੇ ਦੇ ਦੁੱਖ ਉੱਪਰ, ਇੱਕ ਤੀਵੀਂ ਦੇ ਅਥਰੂ ਉੱਪਰ, ਕਿਸੇ ਬੱਚੇ ਦੀ ਖਾਤਰ ਆਪਾ ਵਾਰ ਸੁੱਟ ਦੇ ਜੀ, ਤੁਸੀਂ ਦੱਸੋ ਇਹ ਕੀ ਵਰਤ ਰਿਹਾ ਹੈ? ਨੂਰ ਜੀ, ਪਿਆਰੀ ਜੀ, ਮੈਂ ਆਪ ਦੇ ਵਚਨਾਂ ਦਾ ਭੁੱਖਾ ਹਾਂ, ਤੁਸੀਂ ਬੋਲੀ ਜਾਓ। ਸਵਾਣੀ ਜੀ, ਤੁਸੀਂ ਦੱਸੋ ਨਾ ਕੀ ਗੱਲ ਹੈ? ਮੈਨੂੰ ਅਨੇਕਾਂ ਭਰਮ ਪੈ ਰਹੇ ਹਨ, ਅੱਲਾ ਭੁੱਲ ਰਿਹਾ ਹੈ, ਕੁਛ ਕੂੜ ਕੂੜ ਦਿਸ ਰਿਹਾ ਹੈ, ਤੁਸੀਂ ਸੱਚ ਸੱਚ ਦਿਸ ਰਹੇ ਹੋ, ਤੁਸੀਂ ਅੱਲਾ ਅੱਲਾ ਹੋ ਰਹੇ ਹੋ, ਅਤੇ ਮੈਂ ਆਪਣੇ ਦਿਲ ਵਿੱਚ ਸ਼ਰਮਾ ਰਹੀ ਹਾਂ ਕਿ ਮੇਰੇ ਅੰਦਰ ਇਹ ਕੀ ਕੁਫਰ ਵਰਤ ਰਿਹਾ ਹੈ? ਤੁਸੀਂ ਕੀ ਆਖੋਗੇ? ਇਸ ਕਾਰਨੋਂ ਗੱਲ ਕਰਨੋਂ ਰੁਕ ਰਹੀ ਸਾਂ, ਅਤੇ ਜੇ ਮੈਂ ਆਪਣੇ ਦਿਲ ਮੂਰਖ ਦੀ ਗੱਲ ਮੰਨ ਕੇ ਆਪਦੇ ਕਦਮਾਂ 'ਤੇ ਡਿੱਗਦੀ ਤਦ ਇੱਕ ਨਾਟਕੀ ਜਿਹੀ ਗੱਲ ਦਿਖਾਵਾ ਜਿਹਾ ਦਿਸਦਾ ਹੈ, ਮੈਂ ਡਰ ਗਈ, ਤੁਸੀਂ ਕੀ ਕਹੋਗੇ? ਮੈਂ ਆਪਣੇ ਦਿਲ ਵਿੱਚ ਹੀ ਸ਼ਰਮਾ ਰਹੀ ਸਾਂ, ਪਰ ਸਾਈਂ ਜੀ, ਇਹ ਗੱਲ ਕੀ ਹੈ? ਇਹਨਾਂ ਸਫਰਾਂ ਵਿੱਚ ਆਪ ਨੂੰ ਕੀ ਲੱਭਾ ਹੈ? ਨੂਰ ਜੀ, ਪਿਆਰੀ ਜੀ, ਗੱਲ ਕਰੀ ਜਾਓ, ਮੇਰਾ ਉੱਤਰ ਉਡੀਕ ਕਰਨ ਵਿੱਚ ਆਪ ਦੇ ਕਥਨ ਦਾ ਪਰਵਾਹ ਰੁਕ ਜਾਏਗਾ। ਸਵਾਣੀ, ਪਰ ਕੀ ਕਰਾਂ ਸਾਈਂ ਜੀ, ਤੁਸੀਂ ਕੁਛ ਹੋਰ ਹੋ ਆਇਓ, ਜਾਂ ਮੇਰੇ ਦਿਲ ਵਿੱਚ ਕੋਈ ਹਿੰਦੂ ਆ ਬੈਠਾ ਹੈ, ਮੇਰਾ ਮਨ ਬੁਤਖਾਨਾ ਹੋ ਗਿਆ ਹੈ, ਮੈਨੂੰ ਦਿਸਦਾ ਹੈ ਮੈਂ ਕਾਫਰ ਕਾਫਰ ਹੋ ਰਹੀ ਹਾਂ, ਤੁਸੀਂ ਕੀ ਕਹੋਗੇ? ਨਾ ਮੈਂ ਦੱਸ ਸਕਦੀ ਹਾਂ, ਨਾ ਛੁਪਾ ਸਕਦੀ ਹਾਂ, ਤੁਸੀਂ ਕੀ ਹੋ ਆਏ ਹੋ? ਅੱਗੇ ਤਾਂ ਇੰਨਾ ਕਦੀ ਵੀ ਨਹੀਂ ਸੀ ਹੋਇਆ। ਨੂਰ ਜੀ, ਪਿਆਰੀ ਜੀ, ਮੈਂ ਤਾਂ ਆਪ ਦਾ ਹਾਂ, ਉਹੀ ਹਾਂ, ਪਰ ਤੁਸੀਂ ਠੀਕ ਠੀਕ ਆਪਣੇ ਮਹਿਬੂਬੀ ਰੰਗ ਵਿੱਚ ਹੋ, ਸੋਹਣੇ ਤਾਂ ਸਦਾ ਬੋਤੀ ਹੁੰਦੇ ਹਨ, ਅਤੇ ਹਮਾਤੜ ਪੁਜਾਰੀ ਸਦਾ ਕਾਫਰ ਹੀ ਹੁੰਦੇ ਹਨ। ਕੁਫਰ ਇਸੀ ਪਿਆਰ ਪੂਜਾ ਦਾ ਹੀ ਤਾਂ ਦੂਜਾ ਨਾਂ ਹੈ, ਸਾਰੇ ਮਜ਼ਹਬ ਇਸੀ ਪਿਆਰ ਦੇ ਮਗਰ ਪੈ ਜਾਂਦੇ ਹਨ, ਆਖਦੇ ਹਨ ਸੋਹਣਿਆਂ ਬੁੱਤਾਂ ਦਾ ਪਿਆਰ ਕਾਫਰ ਬਣਾ ਦਿੰਦਾ ਹੈ, ਪਰ ਉਲਟੀ ਗੱਲ, ਸਾਨੂੰ ਤਾਂ ਬੁੱਤ ਦੇਖ ਕੇ ਹੀ ਰੱਬ ਯਾਦ ਆਉਂਦਾ ਹੈ। ਸਵਾਣੀ, ਨਹੀਂ ਜੀ, ਮੈਂ ਮਜ਼ਹਬ ਨੂੰ ਨਹੀਂ ਕੋਸ ਰਹੀ, ਮੈਂ ਤਾਂ ਆਪ ਨੂੰ ਆਪਣੀ ਹਾਲਤ ਦੱਸ ਰਹੀ ਹਾਂ, ਤੁਸੀਂ ਇਸ ਨੂਰਾਨੀ ਉੱਚੀ ਸੋਹਣੀ ਸੂਰਤ ਵਿੱਚ ਰੱਬ ਰੱਬ ਦਿਸ ਰਹੇ ਹੋ। ਨੂਰ ਜੀ, ਪਿਆਰੀ ਜੀ, ਬਸ ਇਹੋ ਕੁਫਰ ਹੈ। ਸਵਾਣੀ, ਨਹੀਂ ਜੀ, ਮੈਂ ਤਾਂ ਤੁਹਾਡੇ ਪਿੱਛੇ ਸਦਾ ਨਮਾਜ਼ ਰੋਜ਼ੇ ਵਿੱਚ ਰਹੀ ਹਾਂ, ਅੱਲਾ ਦਾ ਨਾਮ ਵੀ ਤਸਬੀਹ ਨਾਲ ਬਾਰ ਬਾਰ ਲੈਂਦੀ ਰਹੀ ਹਾਂ, ਪਰ ਅੱਜ ਆਪ ਦੇ ਦਰਸ਼ਨਾਂ ਨਾਲ ਮੇਰਾ ਪੁਰਾਣਾ ਈਮਾਨ ਕੁਛ ਥਿੜਕ ਗਿਆ ਹੈ, ਮੈਨੂੰ ਤਾਂ ਇਸੇ ਗੱਲ ਦਾ ਪਤਾ ਨਹੀਂ ਪਿਆ ਲੱਗਦਾ, ਤੁਸੀਂ ਦੱਸੋ ਨਾ। ਨੂਰ ਜੀ, ਪਿਆਰੀ ਜੀ, ਤੁਸੀਂ ਘਾਬਰੋ ਨਹੀਂ, ਮੈਂ ਤਾਂ ਮੁੜ ਥੀ ਵਿਆਹ ਥੀ ਪਹਿਲਾਂ ਦਾ ਕੁਛ ਦਹਿਰੀਆ ਦਹਿਰੀਆ ਹਾਂ, ਆਪ ਨੂੰ ਦੇਖਣਾ ਪਿਆਰ ਕਰਨਾ ਮੇਰਾ ਇਸਲਾਮ ਹੈ, ਆਪ ਨੂੰ ਪਤਾ ਹੀ ਹੈ ਕਿ ਮੈਂ ਆਪ ਦੇ ਮੂੰਹ ਦੀਵੇ ਦਾ ਪਤੰਗ ਹਾਂ, ਕਈ ਵਾਰ ਮੋਇਆ ਕਈ ਵਾਰ ਜੀਵਿਆ, ਅਤੇ ਮੈਂ ਜੀਂਦਾ ਆਪ ਦੇ ਰੂਪ 'ਤੇ ਹਾਂ, ਮੈਂ ਪਲਦਾ ਆਪ ਦੇ ਪਿਆਰ 'ਤੇ ਹਾਂ, ਅਤੇ ਮੈਂ ਸਦਾ ਆਪ ਦੇ ਸਦਕੇ ਹਾਂ, ਅਤੇ ਤੁਸੀਂ ਸਦਾ ਨਮਾਜ਼ ਰੋਜ਼ਾ ਗੁਜ਼ਾਰਦੇ ਹੋ, ਕੁਰਾਨ ਸ਼ਰੀਫ ਰੋਜ਼ ਪੜ੍ਹਦੇ ਹੋ, ਮੈਂ ਆਪ ਨੂੰ ਸਦਾ ਕਹਿੰਦਾ ਹੁੰਦਾ ਹਾਂ ਕਿ ਇਹ ਕੀ ਜਫਰ ਜਾਲਦੇ ਹੋ? ਜੇ ਇਸ ਯਤਨ ਨਾਲ ਕੁਛ ਬਣਨਾ ਹੁੰਦਾ ਤਾਂ ਲੱਖਾਂ ਹਾਫਿਜ਼ ਦੁਨੀਆ ਵਿੱਚ ਵਿਚਰਦੇ ਹਨ, ਇੱਕ ਦਾ ਚਿਹਰਾ ਆਪ ਵਰਗਾ ਰੱਬ ਦਾ ਬਖਸ਼ਿਆ ਹੋਇਆ ਹੁੰਦਾ। ਗੱਲ ਤਾਂ ਕੁਝ ਹੋਰ ਸੀ, ਹੋਰ ਦੀ ਹੋਰ ਹੋ ਚੁੱਕੀ ਹੈ, ਪਰ ਤੁਸਾਂ ਕਦੀ ਸਾਡੀ ਗਰੀਬਾਂ ਦੀ ਗੱਲ ਨਾ ਮੰਨੀ, ਧਰਤੀ ਮੁਸਲਮਾਨਾਂ ਦੀ ਹੋਈ, ਤੂੰ ਪਰਾਈ ਧੀ ਹੋਈ, ਭਾਈ ਡਰ ਕੇ ਚੁੱਪੀ ਕਰ ਰਹੀ ਦਾ ਸੀ ਕਿ ਮਜ਼ਹਬ ਬੁਰੀ ਬਲਾ ਹੈ ਜੋ ਤੀਵੀਂ ਆਪਣੀ ਦੀ ਹਮਦਰਦੀ ਨੂੰ ਵੀ ਖੋ ਲੈਂਦਾ ਹੈ। ਕਿਸੇ ਵਿੱਚ ਸੱਚੀ ਹਮਦਰਦੀ ਇਸ਼ਕ ਪਾਣੀ ਹੈ, ਹਮਦਰਦੀ ਪਾਉਣ ਵਾਲਾ ਤਾਂ ਕੋਈ ਹੋਰ ਹੈ ਜਿਸ ਨੇ ਹੈਵਾਨ ਮਾਂ ਦੇ ਦਿਲ ਵਿੱਚ ਆਪਣੇ ਬੱਚੇ ਲਈ ਦਰਦ ਪਾਇਆ ਹੈ। ਕੁਸ਼ਟੀ ਮਾਂ ਆਪਣੇ ਬੱਚੇ ਨੂੰ ਗਲ ਲਾ ਕੇ ਚੁੰਮਦੀ ਹੈ, ਉੱਪਰ ਆਸਮਾਨਾਂ ਵੱਲ ਤੱਕਦੀ ਹੈ, ਰਸ ਨਾਲ ਭਰਦੀ ਹੈ, ਸ਼ੁਕਰ ਕਰਦੀ ਹੈ। ਗਾਂ ਵੱਛਾ ਚੜ੍ਹਦੀ ਹੈ, ਸ਼ੇਰਨੀ ਦੁੱਧ ਪਿਆਲਦੀ ਹੈ। ਉਹ ਕੋਈ ਹੈ ਜਿਸ ਨੇ ਇਨਸਾਨ ਦੇ ਦਿਲ ਵਿੱਚ ਵੀ ਦਰਦ ਪਾਇਆ ਹੈ ਅਤੇ ਅੱਖਾਂ ਵਿੱਚ ਮਿੱਤਰਤਾ ਦੀ ਅੰਮ੍ਰਿਤ ਭਰੀ ਬੂੰਦ ਰੱਖੀ ਹੈ ਅਤੇ ਅੰਗਾਂ ਵਿੱਚ ਇੱਕ ਦੂਜੇ ਦੀ ਮਦਦ ਕਰਨ ਦਾ ਸਾਹਸ ਭਰ ਦਿੱਤਾ ਹੈ। ਪਿਆਰੀ ਜੀ, ਉਹ ਅਦਾ ਮੁਸਲਮਾਨਾਂ ਵੀ ਆਪਦੀ, ਇਹ ਅਦਾ ਕਾਫਿਰਾਨਾ ਵੀ ਆਪਦੀ। ਮੈਨੂੰ ਤਾਂ ਚਾਹੇ ਤੁਸੀਂ ਕਿਸੇ ਖਿਆਲ ਵਿੱਚ ਹੋਵੋ, ਪਿਆਰੇ ਲੱਗਦੇ ਹੋ, ਮੈਂ ਕਰਾਂ ਕੀ? ਮੇਰੀ ਜਿੰਦ ਜਾਨ ਪ੍ਰਾਨ ਜੋ ਆਪ ਦਾ ਰੂਪ ਹੋਇਆ, ਤੁਸੀਂ ਮੇਰੀ ਹਮੇਸ਼ਾ ਦੀ ਈਦ ਦਾ ਚੰਨ ਹੋ। ਮੈਂ ਤਾਂ ਗਰੀਬ ਜਿਹਾ, ਨਿੱਕੇ ਜਿਹੇ ਦਿਲ ਵਾਲਾ, ਮਾੜਾ ਜਿਹਾ ਬੰਦਾ ਹਾਂ। ਵੱਡੇ ਵੱਡੇ ਲੋਕਾਂ ਨੂੰ ਵੱਡੇ ਵੱਡੇ ਠੁੱਲੇ ਉੱਚੇ ਲੰਮੇ ਖੁਦਾ ਚਾਹੀਏ। ਸਵਾਣੀ, ਨਹੀਂ ਜੀ, ਮੇਰਾ ਇਹ ਮਤਲਬ ਨਹੀਂ ਸੀ, ਮੈਂ ਤਾਂ ਹੋਰ ਗੱਲ ਪਈ ਪੁੱਛਦੀ ਹਾਂ। ਨੂਰ ਜੀ, ਦੱਸੋ। ਸਵਾਣੀ, ਨਹੀਂ ਜੀ, ਤੁਸੀਂ ਜਲਾਲੀ ਡਾਡਪੁਣਾ ਕਿੱਥੇ ਗਵਾਏ ਹੋ? ਆਪ ਦੇ ਨੈਣਾਂ ਵਿੱਚ ਅਥਰੂ ਸੇਜਲ ਕੇ ਹੀ ਹੈ। ਆਪ ਨਾਲ ਛੂਹ ਕੇ ਇੱਕ ਮਿਕਨਾਤੀ ਸੀ ਰੌਂ ਕਿਹੜੀ ਛਿੜ ਜਾਂਦੀ ਹੈ। ਇਹ ਚੁੱਪ ਕੇ ਹੀ ਗਾਉਂਦੀ ਹੈ, ਇਹ ਨਿਸਲਤਾ ਕੇ ਹੀ ਆਉਂਦੀ ਹੈ। ਮੈਨੂੰ ਤਾਂ ਆਪ ਦਾ ਉਹ ਕੜਾਪਨ, ਆਪ ਦਾ ਗਹਿਣਾ ਲੱਗਦਾ ਸੀ। ਹੁਣ ਤੁਸੀਂ ਬੁੱਟੇ ਬੁੱਟੇ ਲੱਗਦੇ ਹੋ, ਪਰ ਗਰੀਬ ਸਾਦਗੀ ਵਿੱਚ ਵੀ ਬਿਨ ਗਹਿਣੇ ਕਿਸੇ ਹੋਰ ਸ਼ੋਭਾ ਵਿੱਚ ਹੋ। ਕੁਛ ਤਿਆਗੀ ਤਿਆਗੀ ਜਾਪਦੇ ਹੋ, ਇੱਕ ਅਥਾਹ ਉਦਾਸੀ ਆਪ ਵਿੱਚ ਸਮਾਈ ਹੈ। ਆਪ ਘਰ ਵਿੱਚ ਮੇਰੇ ਪਾਸ ਬੈਠੇ ਹੋ, ਪਰ ਮਨ ਕਿਸੇ ਆਲੀਸ਼ਾਨ ਉਦਾਸੀ ਵਿੱਚ ਝੂਮ ਰਿਹਾ ਹੈ। ਮੇਰੇ ਦਿਲ ਵਿੱਚ ਇਹ ਖੋ ਖੋ ਪੈ ਰਹੀ ਹੈ। ਨੂਰ ਜੀ, ਪਿਆਰੀ ਜੀ, ਆਪ ਦੇ ਪਿਆਰ ਦੀ ਬੇਬਲ ਤਾਪ ਨੂੰ ਟਪਲਾ ਦੇ ਰਹੀ ਹੈ। ਮੈਂ ਤਾਂ ਐਤਕੀ ਦੇ ਸਫ਼ਰ ਵਿੱਚ ਕਈ ਸ਼ਹਿਰਾਂ, ਗਰਾਵਾਂ, ਬਿਆਬਾਨਾਂ ਦੇ ਅਤੇ ਪਰਬਤਾਂ, ਜੰਗਲਾਂ ਦੇ ਪਾਣੀ ਪੀ ਪੀ ਜਵਾਨ ਗੱਭਰੂ ਆਇਆ ਹਾਂ। ਮੈਂ ਤਾਂ ਸਮਝਿਆ ਸੀ ਕਿ ਤੁਸੀਂ ਮੈਨੂੰ ਦੇਖ ਕੇ ਹੈਰਾਨ ਹੋਵੋਗੇ ਕਿ ਇੱਕ ਅਧਖੜ, ਖੁੱਸੇ, ਟੁੱਟੇ ਆਦਮੀ ਵਿੱਚ ਮੁੜ ਕਿੰਨਾ ਬਾਲਪਨ ਆ ਗਿਆ ਹੈ। ਮੇਰਾ ਜੀ ਹੁਣ ਕਰਦਾ ਹੈ ਮੁੜ ਬਾਲਾਂ ਨਾਲ ਗੀਟੇ ਅਤੇ ਖੋੜ ਅਤੇ ਕਾਲਚੇ ਖੇਡਾਂ, ਅਤੇ ਠੀਕ ਜਿੰਨਾਂ ਜਿੰਨਾਂ ਸ਼ਹਿਰਾਂ ਵਿੱਚੋਂ ਦੀ ਮੈਂ ਆਇਆ ਹਾਂ, ਉੱਥੇ ਮੇਰੇ ਦੋਸਤ ਯਾਰ ਸਭ ਬਾਲ ਹੀ ਬਣੇ ਹਨ। ਸੁਹਾਣੀ, ਪਰ ਜੀ, ਇਹ ਰੰਗ ਨਿਰੇ ਪਾਣੀਆਂ ਨਾਲ ਨਹੀਂ ਚੜ੍ਹਦੇ, ਨਾ ਇਹ ਖੇੜੇ, ਨਾ ਇਹ ਆਲੀਸ਼ਾਨ ਉਦਾਸੀ, ਨਾ ਇਹ ਗ੍ਰਹਿਣ ਵਿੱਚ ਘਰ ਵਿੱਚ ਬੈਠੇ ਜੰਗਲਾਂ ਦੀ ਇਕਾਂਤ, ਖੁਸ਼ੀ ਦੇ ਖੇਡ। ਇਹ ਤਾਂ ਕੋਈ ਗੂੜ ਰੰਗ ਹਨ। ਦੱਸੋ ਨਾ ਕੀ ਹੋਇਆ, ਇਹ ਭੇਦ ਵਾਲੀ ਗੱਲ ਕੀ ਹੈ? ਨੂਰ ਜੀ, ਪਿਆਰੀ ਜੀ, ਆਪ ਨੂੰ ਅੱਜ ਕੀ ਹੋਇਆ ਹੈ? ਆਪ ਨੂੰ ਮੈਂ ਕਿਉਂ ਓਪਰਾ ਓਪਰਾ ਦਿਸਦਾ ਹਾਂ? ਆਪ ਦੇ ਦਿਲ ਵਿੱਚ ਤਾਂ ਖੁਸ਼ੀ ਭਰਨੀ ਸੀ। ਤੁਸੀਂ ਮੈਨੂੰ ਆਪਣਾ ਨਾ ਜਾਣ ਕੇ ਪਿਆਰ ਦੀ ਥਾਂ ਮੇਰੀ ਪੂਜਾ ਕਰਨ ਲੱਗੇ, ਮੈਨੂੰ ਬੰਦੇ ਦੀ ਥਾਂ ਖੁਦਾ ਬਣਾ ਛੱਡਿਆ। ਆਪ ਦਾ ਪੂਜਾ ਕਰਨਾ ਦੱਸਦਾ ਹੈ ਕਿ ਆਪ ਦੇ ਰੋਜ਼ੇ ਨਮਾਜ਼ ਵਾਲੇ ਸ਼ਰਈ ਸੁਭਾਅ ਨੇ ਆਪ ਦੇ ਪਿਆਰ ਨੂੰ ਇਹ ਸ਼ਕਲ ਦੇ ਦਿੱਤੀ ਹੈ। ਪੂਜਾ ਕਰਨ ਵਾਲਾ ਤਾਂ ਭਾਵੇਂ ਮੁਰਾਦ ਜ਼ਰੂਰ ਪਾਊ, ਪਰ ਜਿਨ੍ਹਾਂ ਨੂੰ ਪਿਆਰ ਮਿਲਦਾ ਸੀ ਉਹ ਪੂਜਾ ਥੀ ਤੰਗ ਪੈਂਦੇ ਹਨ। ਪਿਆਰ ਵਿੱਚ ਰੂਹ ਅਤੇ ਦਿਲ ਦੀ ਸਹਿਜ ਸੁਭਾਵਤਾ ਹੁੰਦੀ ਹੈ, ਆਪ ਮੁਹਾਰੀ ਹੁੰਦੀ ਹੈ, ਪਰ ਪੂਜਾ ਵਿੱਚ ਸਦਾ ਹੀ ਕੋਈ ਨਾ ਕੋਈ ਅਣਪਛਾਤੀ, ਅਣਜਾਤੀ ਜਿਹੀ ਨਾਟਕੀ ਚੇਸ਼ਟਾ, ਬੇਮਾਲੂਮੀ ਪੈ ਜਾਂਦੀ ਹੈ। ਸ਼ਰੀਅਤ ਹੀ ਮੈਂ ਸੁਭਾਵਿਕ ਇਸ ਕਰਕੇ, ਸਦਾ ਆਪ ਜਾਣਦੇ ਹੋ, ਤੰਗ ਰਿਹਾ ਹਾਂ। ਪੂਜਾ ਜਦ ਪਿਆਰ ਹੁੰਦੀ ਹੈ ਤਦ ਹੀ ਸਹਿਜ ਨੂੰ ਪ੍ਰਾਪਤ ਕਰਦੀ ਹੈ। ਇਹ ਗੱਲ ਵੱਖਰੀ ਰਹੀ ਕਿ ਪਿਆਰ ਪਿਆਰ ਵਿੱਚ ਫਰਕ ਹੈ, ਉਹ ਤਾਂ ਆਪਣਾ ਆਪਣਾ ਵਿੱਤ ਹੈ, ਉਸ ਨਾਲ ਵੀ ਕਿਸੇ ਦਾ ਕੋਈ ਵਾਹ ਨਹੀਂ ਚੱਲਦਾ। ਗਿਆਨ ਨੇ ਪੱਥਰ ਬੰਦਿਆਂ ਨੂੰ ਕਦੀ ਇਨਸਾਨ ਤਾਂ ਨਹੀਂ ਬਣਾ ਦੇਣਾ, ਆਦਮੀ ਨੂੰ ਫਰਿਸ਼ਤਾ ਤਾਂ ਨਹੀਂ ਕਰ ਦੇਣਾ। ਰਾਗੀ ਹਰ ਕੋਈ ਨਹੀਂ ਹੋ ਸਕਦਾ। ਉਹ ਕਿਤਾਬਾਂ, ਉਹ ਮਸਲੇ, ਮੁਹੰਮਦ ਸਾਹਿਬ ਦੇ ਚਾਰ ਯਾਰਾਂ, ਚਾਰ ਖਲੀਫਿਆਂ ਵਰਗਾ ਮੁੜ ਨਾ ਕੋਈ ਜੰਮਿਆ। ਉਹ ਨਮਾਜ਼ਾਂ, ਉਹ ਰੋਜ਼ੇ, ਉਹ ਬਾਂਗਾਂ, ਉਹ ਤਸਬੀਆਂ, ਨਾ ਕੋਈ ਮੁਹੰਮਦ ਮੁੜ ਹੋਇਆ, ਨਾ ਖਦੀਜਾ। ਨਾ ਉਹ ਤੀਖਣ ਹੈਵਾਨੀਅਤ ਜਲਾ ਦੇਣ ਵਾਲੀ ਰੱਬੀ ਪਿਆਰ ਮੌਲਵੀਆਂ ਨੂੰ ਨਸੀਬ ਹੋਏ। ਮਨਸੂਰ ਨੂੰ ਸੂਲੀ ਕੰਡੇ ਵਾਂਗ ਵੀ ਨਾ ਚੁੱਭੀ, ਪਰ ਸਾਨੂੰ ਕੰਡੇ ਸੂਲੀ ਵਾਂਗ ਲੱਗਦੇ ਹਨ। ਪਿਆਰ ਵਿੱਚ ਦਰਦ ਹੈ, ਪਰ ਇਹ ਮੌਲਾ ਦੇ ਰੰਗ, ਕੋਈ ਫੁੱਲ, ਕੋਈ ਸੂਰਜ, ਕੋਈ ਪੈਗੰਬਰ ਖੁਦਾ ਦੇ ਪਿਆਰ ਵਿੱਚ, ਕੋਈ ਇੱਕ ਨਿਮਾਣਾ ਨੂਰਦੀਨ ਆਪਣੀ ਸੁਹਾਣੀ ਦੇ ਰੰਗ ਰੂਪ ਵਿੱਚ ਅਧੀਰ ਬਣਦਾ। ਹਾਂਜੀ, ਇਹ ਵੀ ਇੱਕ ਹਸਤੀ ਹੈ, ਰੱਬ ਦੀ ਹੈ, ਸਭ ਕੁਝ ਸੋਹਣਾ ਹੈ ਉਹਦਾ। ਸੁਹਾਣੀ, ਨਹੀਂ ਜੀ, ਆਪ ਕੀ ਆਖ ਰਹੇ ਹੋ? ਮੈਂ ਤਾਂ ਆਪਣੇ ਦਿਲ ਨੂੰ ਇਹੋ ਜਿਹੀ ਪੂਜਾ ਥੀ ਤਾਂ ਬੜੇ ਯਤਨਾਂ ਨਾਲ ਰੋਕ ਰਹੀ ਹਾਂ, ਪਰ ਮੱਲੋ ਮੱਲੀ ਆਪ ਦੇ ਅੱਜ ਦੀਦਾਰ ਮੈਨੂੰ ਇਉਂ ਮੋੜ ਰਹੇ ਹਾਂ। ਤੁਸੀਂ ਸਾਹਮਣੇ ਬੈਠੇ ਅੱਲਾ ਦਿਸ ਰਹੇ ਹੋ, ਅਦਬ ਨਾਲ ਮੱਲੋ ਮੱਲੀ ਸਿਰ ਝੁੱਕ ਰਿਹਾ ਹੈ। ਨੂਰ ਜੀ, ਪਰ ਕੀ ਹੁਣ ਆਪ ਮੈਨੂੰ ਪਿਆਰ ਨਹੀਂ ਕਰਦੇ? ਉਹ ਮੁਲਾਣਿਆਂ ਵਾਲੀਆਂ ਗੱਲਾਂ ਕਰਨ ਲੱਗ ਪਏ ਹੋ। ਸੁਹਾਣੀ, ਨਹੀਂ ਜੀ, ਤੱਕੋ ਨਾ, ਤੱਕੋ ਨਾ। ਸੁਹਾਣੀ ਕੰਬ ਰਹੀ ਸੀ, ਹੋਠ ਕੰਬ ਰਹੇ ਸਨ, ਕੁਛ ਰੁਕ ਗਈ। ਨੂਰ ਜੀ, ਪਿਆਰੀ ਜੀ, ਦੱਸੋ ਨਾ। ਸੁਹਾਣੀ, ਮੈਂ ਕੀ ਦੱਸਾਂ? ਆਪ ਨੂੰ ਤਾਂ ਪਤਾ ਹੀ ਹੈ ਨਾ, ਮੈਂ ਕੀ ਆਖਾਂ, ਮੈਂ ਕੀ ਦੱਸਾਂ? ਮੈਂ ਨਿਮਾਣੀ ਸ਼ਰੀਅਤ ਦੀ ਮਾਰੀ ਵਿੱਚ ਪਿਆਰ ਕਿੱਥੇ? ਪਰ ਆਪ ਜਾਣਦੇ ਹੋ, ਆਪਨੇ ਮੈਨੂੰ ਕਬੂਲ ਕੀਤਾ ਹੀ ਹੋਇਆ ਹੈ, ਮੇਰੇ ਵਿੱਚ ਪਿਆਰ ਕਿੱਥੇ? ਨੂਰ ਜੀ, ਪਿਆਰੀ ਜੀ, ਮੈਨੂੰ ਪਤਾ ਹੈ, ਮੇਰੇ ਆਉਣ ਨਾਲ ਆਪ ਦਾ ਰੋਮ ਰੋਮ ਪਿਆਰ ਨਸ਼ੇ ਨਾਲ ਭਰ ਰਿਹਾ ਹੈ, ਦਿਲ ਬੇਹਬਲ ਹੋ ਬੇਕਾਬੂ ਹੋ ਰਿਹਾ ਹੈ। ਪਰ ਆਪ ਉੱਚੇ ਰਾਠ ਸਤੀ ਜਨਾਨੀ ਹੋ, ਆਪ ਬਿਜਲੀਆਂ ਨੂੰ ਆਪਣੀਆਂ ਵੱਖੀਆਂ ਵੱਖੀਆਂ ਵਿੱਚ ਬਬੋਕ ਬਬੋਕ ਸੁਲਾ ਦਿੰਦੇ ਹੋ। ਆਪ ਦਾ ਆਵਾਜ਼ ਮਿੱਠਾ ਹੋ ਗਿਆ ਹੈ, ਅੱਗੇ ਹੀ ਮਿੱਠਾ ਸੀ, ਪਰ ਹੁਣ ਬਹਿਸ਼ ਦਾ ਮੇਵਾ ਹੋ ਗਿਆ। ਆਪ ਦਾ ਜੁੱਸਾ ਮਿਸ਼ਰੀ ਦੀ ਡਲੀ ਹੋ, ਆਪ ਦੀ ਆਪਣੀ ਜ਼ਬਾਨ ਪਰ ਆਪ ਨੂੰ ਆਪ ਮਿੱਠਾ ਲੱਗ ਰਿਹਾ ਹੈ। ਆਪ ਦਾ ਰੂਹ ਪਿਆਰ ਗਰਮੀ ਵਿੱਚ ਨਿੱਘਾ ਹੋ ਰਿਹਾ ਹੈ, ਅਤੇ ਲੂੰ ਲੂੰ ਤੂੰ ਹੀ ਤੂੰ ਹੀ ਕਰ ਰਿਹਾ ਹੈ। ਸ਼ੁਕਰ ਹੈ, ਸਵਾਦ ਵਿੱਚ ਹੈ, ਪਿਆਰ ਵਿੱਚ ਹੈ। ਹੁਣ ਉਹ ਸੁਹਾਣੀ ਰੁਕ ਨਾ ਸਕੀ, ਉਸ ਆਪਣਾ ਸਿਰ ਨੂਰਦੀਨ ਨੂਰ ਦੇ ਅੰਬਾਰ ਦੀ ਝੋਲੀ ਵਿੱਚ ਰੱਖ ਦਿੱਤਾ। ਆਪਣੀਆਂ ਲੰਮੀਆਂ ਪਤਲੀਆਂ ਬਾਹਾਂ ਫੁੱਲਾਂ ਦੇ ਹਾਰ ਵਾਂਗ ਨਿਸੱਤਿਆਂ ਹੋ ਸੁੱਟ ਦਿੱਤੀਆਂ, ਅਤੇ ਬੇਹੋਸ਼ ਜਿਹੀ ਕੰਬਦੀ ਕਬੂਤਰਨੀ ਵਾਂਗ 2 ਸਾਲਾਂ ਦੀ ਵਿਛੜੀ ਪ੍ਰਿਆ ਆਪਣੇ ਪ੍ਰਿਆਵਰ ਨੂਰ ਨੂੰ ਇਉਂ ਤਾ ਮਿਲੀ। ਅੱਥਰੂਆਂ ਦੇ ਹੜਾਂ ਵਿੱਚ ਪਿਆਰ, ਸਮਾਧੀ ਵਿੱਚ ਗੜੂੰਦ ਹੋਈ, ਅਤੇ ਕਮਰੇ ਵਿੱਚ ਚੰਬੇਲੀ ਦੇ ਚਿੱਟੇ ਫੁੱਲਾਂ ਦੀ ਵਰਖਾ ਹੋਈ, ਜਿਹੜੀ ਕਿਸੇ ਡਿੱਠੇ ਨਹੀਂ ਸੀ ਅਤੇ ਨਾ ਕਿਸੇ ਨੂੰ ਦਿਸ ਸਕਦੀ ਸੀ। ਹਾਂ, ਨੂਰਦੀਨ ਨੂੰ ਮਾੜੀ ਜਿਹੀ ਚੰਬੇ ਦੀ ਖੁਸ਼ਬੂ ਆਈ, ਅਤੇ ਕੁਛ ਅਚਰਜ ਹੋਇਆ ਕਿ ਉਹ ਮਹਿਕ ਕਿੱਥੋਂ ਆਈ ਅਤੇ ਕਿਸ ਦੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।